दिया खेल बड मेल तुमाशा किया खेल बड मेल तुमाशा बड में तमाशा बड में तमाशा वाहे गुरु तेरी सब वाहेगुरु तेरी सब रचना तेरी सब रचना तेरी सब रचना तेरी सब रचना किया खेल बड मेल तमाशा किया खेल बड मेल तमाशा जल थल गगन पयाल पूर रहे तू जल थल गगन पयाल पूर रहे अमृत ते मीठे अमृत से मीठे जाके बचना मीठे जाके वाहेगुरु तेरी सब रचना वाहेगुरु तेरी सब रचना वाहेगुरु तेरी सब रचना किया के बट में तुम्हारा बट में तुम्हारा मन ब्रह्मादक रुद्रादक मन ब्रह्मादक रुद्रादक मन ब्रह्मादक रुद्रादक काल का काल निरंजन जचन निरंजन जचना काल का काल निरंजन जचना काल का काल निरंजन जचना निरंजन जचना किया के बड़ मेल मेल तुम्हारा बड मेल तुम्हारा वाहगुरु तेरी शुभ रचना वाहगुरु तेरी शुभ रचना वाहगुरु रचना तेरी शब्द किया खेल बड़ मेल तुम्हारा किया खेल बड़ मेल तुम्हारा प्रसाद पाइए परमार्थ गुरु प्रसाद पाइए परमार्थ गुरु प्रसाद पाइए परमार्थ सतसंगत सेती मन खचना गुर प्रसाद पाइए परमारथ गुर प्रसाद परमार सतसंगत सेती मन खचना सतसंगत सेती मन खचना सतसंगत सेती मन खचना खेल बड़ मेल तमाशा खेल बड़ मेल तमाशा वाहगुरु तेरी सब रचना ਵਾਹਿਗੁਰੂ ਤੇਰੀ ਸਰਚਨਾ, ਤੇਰੀ ਸਰਚਨਾ ਕੀ ਆਖੇ ਬਡਮੇਲ ਨਸ਼ਾ, ਕੀ ਆਖੇ ਬਡਮੇਲ ਨਸ਼ਾ, ਵਾਹਿਗੁਰੂ ਤੇਰੀ ਸਭ ਰਚਨਾ, ਵਾਹਿਗੁਰੂ ਤੇਰੀ ਸਭ ਰਚਨਾ, ਬਡਮੇਲ ਤਮਾਸ਼ਾ, ਦੀਆ ਬਡਮੇਲ ਤਮਾਸ਼ਾ, ਖੇਲ ਬਡ ਮੇਲ ਤਮਾਸ਼ਾ, ਕੀਓ ਖੇਲ ਬਡ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ, ਤੂੰ ਜਲ ਥਲ ਗਗਨ ਪਿਆਲ ਪੂਰ ਰਹਾ, ਤੂੰ ਜਲ ਥਲ ਗਗਨ ਪਿਆਲ ਪੂਰ ਰਹਾ, ਅੰਮ੍ਰਿਤ ਤੇ ਮਿੱਠੇ ਜਲ ਕੇ ਬਚਣ, ਮਨ ਬ੍ਰਹਮਾਦ ਰੁਦਰਾਦ ਕਾਲ ਕਾਲ ਨਿਰੰਜਨ ਜਚਨਾ, ਗੁਰ ਪ੍ਰਸਾਦ, ਗੁਰ ਪ੍ਰਸਾਦ ਪਾਈਏ ਪਰਮਾਰਥ, ਗੁਰ ਪ੍ਰਸਾਦ ਪਾਈਏ ਪਰਮਾਰਥ, ਸਤ ਸੰਗਤ ਸੇਤੀ ਮਨ ਖਜਨਾ, ਕੀਓ ਖੇਲ ਬਡ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ, ਕੀਆ ਖੇਲ ਬਡ ਮੇਲ ਤਮਾਸ਼ਾ, ਸਰਗੁਣ ਨਿਰਗੁਣ ਨਿਰੰਕਾਰ, ਸਰਗੁਣ ਨਿਰਗੁਣ ਨਿਰੰਕਾਰ, ਸੁਣ ਸਮਾਧੀ ਨਿਰਗੁਣ ਆਪ ਸਰਗੁਣ ਵੀ ਉਹੀ, ਕੀ ਆਖੇ ਨਿਰਗੁਣ ਆਪ ਸਰਗੁਣ ਵੀ ਉਹੀ, ਕਰਾਂ ਧਾਰ ਜਿਨ ਸਗਲੀ ਮੋਹੀ, ਆਪਣੇ ਚਿੱਤ ਪ੍ਰਭ ਆਪ ਬਣਾ, ਆਪਣੇ ਚਰਿੱਤ ਪ੍ਰਭ ਆਪ ਬਣਾਏ, ਕੀ ਆਖੇ ਦੋ ਦੋ ਲੋਚਨ ਪੇਖਾ, ਕੋਈ ਤੋਂ ਲੋਚਨ ਪੇਖਾ ਹੋ ਹਰ ਬਿਨ ਅਵਰ ਨਾ ਦੇਖਾ ਰੰਗ ਲਾਈ ਅਬ ਬੇਗਲ ਕਹਿਣ ਨ ਜਾਈ ਹਮਰਾ ਭਰਮ ਗਾ ਹਮਰਾ ਭਰਮ ਗਾ ਭਾਉ ਭਾਗਾ ਜਬ ਰਾਮ ਨਾਮ ਚਿਤ ਲਾਗਾ ਬਾਜੀ ਕਰ ਡੰਕ ਬਜਾਈ ਬਾਜੀ ਕਰ ਡੰਕ ਬਜਾਈ ਸਭ ਖਲਕ ਸਭ ਖਲਕ ਤਮਾਸ਼ੇ ਆਈ ਕਿਆ ਖੇਲ ਬਟ ਮੇਲ ਤਮਾਸ਼ਾ ਸਭ ਖਲਕ ਤਮਾਸ਼ੇ ਆਈ ਸਭ ਖਲਕ ਤਮਾਸ਼ੇ ਆਈ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਜਵਾਰੀ ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਬਨ ਭਰ ਮੇ ਉਦਾਸੀ ਕਈ ਕੋਟ ਵੇਦ ਕੇ ਸ੍ਰੋਤੇ ਕਈ ਕੋਟ ਕਪੀਸ਼ਰ ਹੋਤੇ ਕੀ ਆਖੇ ਕਿਆ ਖੇਲ ਬਟ ਮੇਲ ਤਮਾਸ਼ਾ ਓ ਜੋਦੀਸੇ ਅੰਬਰ ਤਾਰੇ ਕਿਆ ਖੇਲ ਬਟ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਓ ਜੋਦੀਸੇ ਅੰਬਰ ਤਾਰੇ ਕਿਨੂੰ ਏ ਜੀਤੇ ਕਿਨੂੰ ਏ ਜੀਤੇ ਚੀਤਨ ਹਾਰੇ ਕਹਾਰੇ ਪੰਡਿਆ ਅੰਬਰ ਕਾਸ਼ੋ ਲਾਗਾ ਕੀ ਆਖੇ ਬਟ ਮੇਲ ਤਮਾਸ਼ਾ ਕਹੋ ਰੇ ਪੰਡਿਆ ਅੰਬਰ ਕਾਸ਼ੋ ਲਾਗਾ ਧਰਤੀ ਹੋ ਧਰਤੀ ਹੋਰ ਪਰੇ ਹੋਰ ਹੋਰ ਧਰਤੀ ਹੋਰ ਪਰੇ ਹੋਰ ਹੋਰ ਕਿਸ਼ਨ ਭਾਰ ਤਲੇ ਕਵਨ ਜੋਰ ਕਮਜ਼ੋਰ ਜੀ ਜਾਤ ਰੰਗਾ ਤੇ ਨਾ ਸਭਨਾ ਲਿਖਿਆ ਬੁਰੀ ਕਲਾ ਇਹ ਲੇਖਾ ਲਿਖ ਜਾਣੇ ਕੋਈ ਅੰਬਰ ਕਾ ਸੁਲਗਾ पढ़ लिखा लिख जाने को लिख जाने को वेल ना पाया पंडिति जे हो लेख पुराण वक्त न पायो का दिया जे लिखन लेख पुराण ए लेखा लिख जाने को वक्त न पायो का दिया जे लिखन लेख मारना जोगी जाने चित मारना जोगी जाने रुत महुना को जो करता शिरठी को साजे किया खेल बड मेल तुमाशा बड मेल तुमाशा वाहे गुरु तेरी सब रचना फिर तुम्हार न जोगी जाने रुत महुना जो करता सिरठी को साजे उनकी अपनी खेड है संसार मानो उनकी खेड है किया खेल रब खेल रहे सारा ब्रह्मांड सारी कैनात उनकी एक बड़ी खूबसूरत खेल है। मैं कर्ज करा खेल खिलन विच्चों पैदा होंगे खेलना ते खिलना दो लफ्ज बड़े नेड़े दे ने खेड़ा खेड़ खिलना ते खेल जिथे खेड़ा ना होवे उत्थे खेड़ नहीं हुंदी जिथे खिलना ना होवे उत्थे खेल नहीं हुंदी खेलन लई खिलना बहुत जरूरी है अंदर होवे मुरझाट अंदर होवे कोई पीड़ा अंदर होवे कोई दर्द अंदर होन कोई चिंतावां फिकर सहसे उत्थे खेलने नू चित नहीं करता उदासी जड़ी है वो खेल नहीं खेलन दिंदी खेल हमेशा खिलाओ विच्चों पैदा होती है जितों जदों कोई बच्चा खिड़िया होवे खुशी विच होवे उदों उनका खेडन नू चित करता है जदों मुरझाट विच होवे उदों दोस्त आवाजा भी दिंदे ने फिर भी कहिंदा मेरा अज खेडन नू चित नहीं ये गल वक्री है खेडां वक् वक् किस्म दियां ने कोई सौखियां ने कोई औखियां ने पर एक ख्याल करियो औखी भी खेड खेड उदों ही बनती है जदों खेड़ा होवे ये गल वक्री है भी औखी खेड बलवान लोग खेड़ते लेकिन उदास लोग नहीं खेड़ते
ਜਿਹੜੇ ਦੁੱਖ ਨੂੰ ਦੁੱਖ ਮੰਨਣ ਵਾਲੇ ਹੋਣ ਉਹ ਉਦਾਸ ਹੁੰਦੇ ਨੇ। ਮੈਂ ਇੱਕ ਵਾਰ ਕੀਤੀ ਸੀ, ਦੁੱਖ ਦੀ ਹੋਰ ਕੋਈ ਪਰਿਭਾਸ਼ਾ ਨਹੀਂ, ਦੁੱਖ ਨੂੰ ਮੰਨਣਾ ਹੀ ਦੁੱਖ ਦੀ ਪਰਿਭਾਸ਼ਾ ਹੈ। ਐਗਜ਼ਾਮਪਲ ਉਹਨੂੰ ਕਿਹਾ ਸੀ ਬੰਦ ਬੰਦ ਕੱਟਿਆ ਜਾ ਰਿਹਾ, ਕੋਈ ਦੁੱਖ ਨਹੀਂ। ਇਸੇ ਲਈ ਗੁਰੂ ਨੇ ਆਖ ਦਿੱਤਾ ਦੁੱਖ ਹੋਵੇ ਪਰ ਤੂੰ ਮੰਨੇ ਨਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ। ਜਦੋਂ ਮੰਨਣਾ ਨਹੀਂ ਉਦੋਂ ਖਿੜਿਆ ਰਹਿਣਾ, ਤੇ ਖੇਡ ਨੇ ਹੀ ਖਿਲਾਓ ਨੇ ਹੀ ਖੇਡ ਪੈਦਾ ਕਰਨੀ। ਰੱਬ ਕਿਉਂ ਖੇਡਦਾ? ਕਿਉਂਕਿ ਰੱਬ ਦੇ ਘਰ ਕੇਵਲ ਖੇਡ ਹੈ, ਉੱਥੇ ਮੁਰਝਾਟ ਹੈ ਹੀ ਨਹੀਂ। ਉਹਦੇ ਘਰ ਵਿੱਚ ਚਿੰਤਾ ਹੈ ਹੀ ਨਹੀਂ, ਉਹਦੇ ਘਰ ਵਿੱਚ ਉਦਾਸੀ ਹੈ ਨਹੀਂ। ਇਸੇ ਲਈ ਉਹਨੇ ਇੰਨੀ ਵੱਡੀ ਖੇਡ ਬਣਾ ਦਿੱਤੀ, ਇੰਨੀ ਵੱਡੀ ਖੇਡ ਬਣਾ ਦਿੱਤੀ, ਉਹਨੇ ਕਦੀ ਖੇਡ ਖਤਮ ਹੀ ਨਹੀਂ ਹੋਣ ਦਿੱਤੀ। ਦਿਨ ਰਾਤ ਖੇਡੀ ਜਾਂਦੀ ਕਿਉਂਕਿ ਖਿਲਾਓ ਹੈ। ਮੈਂ ਗੱਲ ਕਰਾਂ, ਪਰਮਾਰਥ ਵੀ ਇੱਕ ਖੂਬਸੂਰਤ ਖੇਲ ਹੈ। ਜਿਨ੍ਹਾਂ ਲੋਕਾਂ ਨੂੰ ਜੁਗਤੀ ਨਹੀਂ ਨਾ ਆਈ, ਉਹਨਾਂ ਨੇ ਉਦਾਸੀ ਨੂੰ ਪਰਮਾਰਥ ਆਖ ਲਿਆ, ਉਹਨਾਂ ਉਦਾਸੀ ਨੂੰ ਪਰਮਾਰਥ। ਇਹੋ ਕਾਰਨ ਹੈ ਗੁਰੂ ਨਾਨਕ ਨੇ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਫਲ ਫੁੱਲ ਪੱਤੇ ਖਾ ਕੇ ਪਰਮਾਰਥ ਗ੍ਰਹਿਣ ਕਰਨ ਵਾਲਿਆਂ ਨੂੰ ਪ੍ਰਵਾਨ ਨਹੀਂ ਕੀਤਾ। ਕਹਿਣ ਲੱਗੇ ਖੇਲ ਨਹੀਂ ਹੋ ਸਕਦੀ ਜਿੰਨੀ ਦੇਰ ਖਿਲਾਓ ਨਾ ਹੋਵੇ। ਜਿਸ ਨੂੰ ਖਿਲਣਾ ਨਹੀਂ ਆਉਂਦਾ ਉਹਨੂੰ ਖੇਲਣਾ ਵੀ ਨਹੀਂ ਆਉਂਦਾ, ਕਿਉਂਕਿ ਖਿਲਣ ਵਿੱਚੋਂ ਹੀ ਖੇਲਣ ਪੈਦਾ ਹੁੰਦਾ। ਜਦੋਂ ਉਦਾਸ ਹੋਵੇ ਕੋਈ ਨਹੀਂ ਖੇਲਦਾ। ਗੁਰੂ ਮਿਲ ਜਾਏ, ਜੁਗਤੀ ਆ ਜਾਏ, ਫਿਰ ਪਰਮਾਰਥ ਵੀ ਖੇਡ ਵਿੱਚੋਂ ਨਿਕਲੇਗਾ। ਪੂਰਾ ਸਤਿਗੁਰੂ ਭੇਟੀਏ, ਪੂਰੀ ਹੋਵੇ ਜੁਗਤ, ਜੁਗਤ ਆ ਜਾਏ ਫਿਰ ਹੱਸਦਿਆਂ ਖਿਲਾਉਂਦਿਆਂ ਪਹਿਨਦਿਆਂ ਖਵਾਉਂਦਿਆਂ ਵਿੱਚ ਹੋਵੇ ਮੁਕਤ। ਪਰਮਾਰਥ ਕੋਈ ਮੁਰਝਾਟ ਨਹੀਂ। ਮੈਂ ਇਸ ਕਰੀ ਹਰ ਖੇੜਾ ਹੀ ਖੇਡ ਬਣਦਾ, ਜਿੱਥੇ ਖੇੜਾ ਨਾ ਹੋਵੇ ਉੱਥੇ ਕਦੀ ਖੇਡ ਨਹੀਂ ਬਣਦੀ। ਹਰ ਖਿਲਣਾ ਹੀ ਖੇਡ ਬਣਦਾ। ਜੇ ਤੂੰ ਖੇਡਣਾ ਚਾਹੁੰਦਾ ਪਹਿਲਾਂ ਤੈਨੂੰ ਖਿਲਣਾ ਆਉਣਾ ਚਾਹੀਦਾ। ਰੱਬ ਕਿਉਂਕਿ ਬਿਲਕੁਲ ਪਿਓਰ ਖੇਡਾ, ਇਸ ਲਈ ਉਹਨੇ ਖੇਲਣਾ ਸੀ। ਉਹਨੇ ਆਪਣੀ ਖੇਲ ਵੀ ਇੰਨੀ ਵੱਡੀ ਬਣਾ ਦਿੱਤੀ, ਇੰਨੀ ਵੱਡੀ ਬਣਾ ਦਿੱਤੀ ਇਹ ਖੇਲ ਕਦੀ ਖਤਮ ਹੀ ਨਾ ਹੋਵੇ, ਕਿਉਂਕਿ ਰੱਬ ਦੇ ਘਰ ਵਿੱਚ ਕਦੀ ਮੁਰਝਾਟ ਆਉਣੀ ਨਹੀਂ। ਉਹਨੇ ਖਿਲਿਆ ਹੀ ਰਹਿਣਾ, ਇਸ ਲਈ ਉਹਨੇ ਖੇਲਦਾ ਹੀ ਰਹਿਣਾ। ਉਹਨੂੰ ਖੇਡ ਵੱਡੀ ਚਾਹੀਦੀ। ਮਨੁੱਖ ਵੀ ਜੀਵ ਵੀ ਹਰ ਜੀਵ ਕਿਸੇ ਨਾ ਕਿਸੇ ਢੰਗ ਨਾਲ ਜੀਵਨ ਵਿੱਚ ਖੇਡਦਾ, ਅਤੇ ਸਭ ਤੋਂ ਕੀਮਤੀ ਸਮਾਂ ਉਸੇ ਨੂੰ ਸਮਝਦਾ ਜਦੋਂ ਖੇਡਦਾ। ਆ ਸੰਸਾਰ ਨੂੰ ਤਾਂ ਤੁਸੀਂ ਦੇਖਦੇ ਹੋ, ਮੈਂ ਕਈ ਐਸੇ ਗੀਤ ਸੁਣੇ ਨੇ, ਐਸੀਆਂ ਕਾਵਿ ਰਚਨਾ ਸੁਣੀਆਂ ਨੇ, ਪੜ੍ਹੀਆਂ ਨੇ, ਜਿਹਦੇ ਵਿੱਚ ਮਨੁੱਖ ਝੁਰਦਾ ਹੈ ਕਿ ਮੇਰੇ ਖੇਲਣ ਦਾ ਸਮਾਂ ਮੇਰੇ ਹੱਥੋਂ ਕਿਉਂ ਖੁੱਸ ਗਿਆ, ਅਤੇ ਆਵਾਜ਼ਾਂ ਦਿੰਦਾ ਦੁਨੀਆਂ ਨੂੰ ਮੇਰੇ ਖੇਲਣ ਦਾ ਸਮਾਂ ਮੈਨੂੰ ਵਾਪਸ ਕਰ, ਮੈਨੂੰ ਜਵਾਨੀ ਦਾ ਬਲ ਵੀ ਨਹੀਂ ਚਾਹੀਦਾ, ਮੈਨੂੰ ਤਜਰਬੇ ਵਾਲਾ ਬੁਢੀਪਾ ਵੀ ਨਹੀਂ ਚਾਹੀਦਾ, ਕਾਸ਼ ਮੇਰਾ ਬਚਪਨ ਮੋੜ ਦੇ। ਖੇਲ ਜਿਹੜੀ ਹੈ ਉਹ ਖਿਲਣ ਨਾਲ, ਖਿੜਿਆ ਹੋਇਆ ਮੈਂ ਉਦੋਂ ਹੀ ਸੀ, ਮੇਰੇ ਅੰਦਰ ਖੇਡ ਉਦੋਂ ਹੀ ਸੀ, ਨਾ ਫਿਕਰ ਨਾ ਚਿੰਤਾ ਨਾ ਵੈਰ ਨਾ ਦੁਸ਼ਮਣੀ, ਕੇਵਲ ਖੇਡਾਂ। ਪਰ ਮੈਂ ਕਰਜ਼ ਕਰਾਂ, ਖੇਡ ਦਾ ਹਰ ਮਨੁੱਖ ਹੈ ਜੀਵਨ ਵਿੱਚ, ਅਤੇ ਖੇਡ ਨੂੰ ਚੰਗਾ ਵੀ ਸਮਝਦਾ ਹੈ। ਸਭ ਤੋਂ ਕੀਮਤੀ ਸਮਾਂ ਉਹ ਜਾਣਦਾ ਜਿਹੜਾ ਖੇਡਣ ਦਾ ਹੋਵੇ। ਕਿਹੜੀ ਅਜੀਬ ਗੱਲ ਹੈ, ਖੇਡਣ ਦੇ ਸਾਧਨ ਵੱਖ ਵੱਖ ਨੇ, ਬਲਕਿ ਸਮੇਂ ਸਮੇਂ ਨਾਲ ਹੋਰ ਬਦਲਦੇ ਰਹਿੰਦੇ ਨੇ। ਖੇਡ ਮਾੜੀ ਨਹੀਂ, ਖੇਡਣਾ ਚਾਹੀਦਾ, ਕਿਉਂਕਿ ਖੇਡਣ ਵਿੱਚੋਂ ਪੈਦਾ ਹੁੰਦੀ ਹੈ। ਰੱਬ ਵਿੱਚ ਅਤੇ ਦੁਨੀਆਂ ਦੇ ਖੇਡਣ ਵਿੱਚ ਬੇੜਾ ਹੁੰਦਾ ਹੈ। ਰੱਬ ਜੀਉਂਦਾ ਹੈ ਨਾ, ਇਸ ਲਈ ਉਹ ਜਿਉਂਦਿਆਂ ਨਾਲ ਖੇਡਦਾ। ਉਹਨੇ ਜਿੰਨਾ ਸਮਾਜ ਬਣਾਇਆ, ਉਹਨੇ ਜਿੰਨਾ ਬ੍ਰਹਿਮੰਡ ਬਣਾਇਆ, ਜੋ ਉਹਨੇ ਕੁਦਰਤ ਸਾਜੀ ਹੈ ਉਹਦੇ ਵਿੱਚ ਜੀਵਨ ਕਿਤੇ ਨਾ ਕਿਤੇ ਰੱਖ ਦਿੱਤਾ। ਥੋੜ੍ਹਾ ਜ਼ਿਆਦਾ ਉਹਨੇ ਜੀਵਨ ਦਾ ਅੰਸ਼ ਜ਼ਰੂਰ ਟਿਕਾ ਦਿੱਤਾ। ਇਸ ਦੇ ਚਾਨਣ ਸਭ ਮੈਂ ਚਾਨਣਾ। ਉਹ ਕਹਿੰਦੇ ਓਨੀ ਖੂਬਸੂਰਤ ਖੇਡ ਹੁੰਦੀ ਹੈ ਜਿੰਨੀ ਜਿਉਂਦਿਆਂ ਨਾਲ ਖੇਡੀ ਜਾਏ। ਮੈਂ ਇਸ ਕਰਾਂ, ਅੱਜ ਵੀ ਬੱਚੇ ਖੇਡਦੇ ਨੇ ਅਤੇ 50-100 ਵਾਰਾਂ ਪਿੱਛੇ ਚਲੇ ਜਾਓ ਉਦੋਂ ਵੀ ਖੇਡਦੇ ਸਨ। ਪਰ ਖੇਡ ਖੇਡ ਵਿੱਚ ਬੜਾ ਅੰਤਰ ਜੇ। ਉਦੋਂ ਬੱਚੇ ਬੱਚਿਆਂ ਨਾਲ ਖੇਡਦੇ ਸਨ, ਖੇਡਣ ਦੇ ਸਾਧਨ ਇਹੋ ਜਿਹੇ ਹੁੰਦੇ ਸਨ, ਖੇਡਾਂ ਵੀ ਇਸੇ ਕਿਸਮ ਦੀਆਂ ਪ੍ਰਚਲਿਤ ਸਨ ਕਿ ਇੱਕ ਬੱਚੇ ਨੂੰ ਖੇਡਣ ਲਈ ਦੂਜੇ ਬੱਚੇ ਦੀ ਲੋੜ ਹੈ। ਇੱਕ ਬੱਚੇ ਨੂੰ ਖੇਡਣ ਲਈ ਦੂਜੇ ਬੱਚੇ ਦੀ ਲੋੜ ਹੈ। ਉਹ ਬੱਚੇ ਭੈਣਾਂ ਭਰਾਵਾਂ ਨਾਲ ਖੇਡਦੇ ਸਨ, ਮੁਹੱਲੇ ਦੇ ਦੋਸਤਾਂ ਨਾਲ ਖੇਡਦੇ ਸਨ ਤੇ ਉਹਦੇ ਨਾਲ ਕੀ ਹੁੰਦਾ ਸੀ, ਇੱਕ ਦੂਜੇ ਨਾਲ ਮੋਹ ਪੈਦਾ, ਲੋੜ ਜੂਏ। ਜੇ ਇਹ ਦੋਸਤ ਦੋਸਤ ਨਾ ਰਿਹਾ ਸਵੇਰੇ ਖੇਡਾਂ ਦਾ ਕਿਹਦੇ ਨਾਲ, ਇਸ ਲਈ ਲੜਕੇ ਸ਼ਾਮਾਂ ਨੂੰ ਫਿਰ ਮੰਨ ਜਾਂਦੇ ਸਨ। ਜੇ ਮਿੱਤਰ ਮਿੱਤਰ ਨਾ ਰਿਹਾ ਕੱਲ ਨੂੰ ਖੇਡਾਂ ਦਾ ਕਿਹਦੇ ਨਾਲ, ਭਰਾ ਤੇ ਭੈਣ ਦਾ, ਭਰਾ ਤੇ ਭਰਾ ਦਾ ਪਿਆਰ ਮਮਤਾ ਵੱਧਦੀ ਸੀ ਕਿਉਂਕਿ ਲੋੜ ਹੈ ਨਾ ਜੀਵਨ ਅੰਦਰ। ਮਨੁੱਖ ਜਿਹਦੀ ਲੋੜ ਪ੍ਰਤੀਤ ਕਰਦਾ ਉਸਨੂੰ ਛੱਡ ਨਹੀਂ ਸਕਦਾ। ਇਸ ਲਈ ਬਚਪਨ ਦੀਆਂ ਦੋਸਤੀਆਂ ਬੁਢੇਪੇ ਤੱਕ ਨਿਭਦੀਆਂ ਸਨ, ਆਪਣੀ ਕੋਈ ਯਾਦ ਛੱਡ ਜਾਂਦੀਆਂ ਸਨ। ਜੀਵਨ ਦੇ ਕਿਸੇ ਹਿੱਸੇ ਵਿੱਚ ਉਸ ਬਚਪਨ ਦਾ ਅਹਿਸਾਸ ਛੱਡ ਜਾਂਦੀਆਂ ਸਨ, ਐਸਾ ਘਰ ਕਰਦੀਆਂ ਸਨ। ਜੀਵਨ ਦੇ ਆਖਰੀ ਪਲ ਤੇ ਵੀ ਜਦੋਂ ਕੋਈ ਬੁਢੇਪੇ ਵਿੱਚ ਜਾ ਕੇ ਦੋ ਦੋਸਤ ਮਿਲਦੇ ਸਨ, ਉਹਨਾਂ ਨੂੰ 70 ਵਰੇ ਦਾ ਪੁਰਾਣਾ ਬਚਪਨ ਮਿਲ ਜਾਂਦਾ ਸੀ, ਅੰਦਰ ਕੋਈ ਅਹਿਸਾਸ ਜਾਗ ਪੈਂਦਾ ਸੀ, ਅੰਦਰ ਕੋਈ ਬਚਪਨ ਜਾਗ ਪੈਂਦਾ ਸੀ। ਮੈਂ 90-90 ਸਾਲ ਦੇ ਬਜ਼ੁਰਗ ਬੱਚਿਆਂ ਵਾਲੀਆਂ ਗੱਲਾਂ ਆਪਸ ਵਿੱਚ ਕਰਦੇ ਵੇਖੇ, ਬਚਪਨ ਨੂੰ ਯਾਦ ਕਰਕੇ। ਜਿਉਂਦੇ ਖੇਡਦੇ ਸੀ, ਦੋਸਤਾਂ ਨਾਲ ਖੇਡਦੇ ਸੀ। ਸਮਾਂ ਬਦਲਦਾ ਗਿਆ, ਖੇਡਦੇ ਅੱਜ ਵੀ ਨਹੀਂ ਬੱਚੇ। ਪਰ ਅੱਜ ਕਿਸੇ ਇੱਕ ਬੱਚੇ ਕੋਲ ਦੂਜੇ ਬੱਚੇ ਦੇ ਨਾਲ ਖੇਡਣ ਲਈ ਸਮਾਂ ਹੀ ਨਹੀਂ, ਖੇਡਣ ਦੇ ਸਾਧਨ ਬਦਲ। ਪਹਿਲੀਆਂ ਖੇਡਾਂ ਹੋਰ ਸਨ, ਜੇ ਖੁਦੋ ਖੁੰਡੀ ਵੀ ਖੇਡਦੇ ਸਨ ਤਦ ਵੀ ਦੋਸਤਾਂ ਦੀ ਲੋੜ ਹੈ, ਜੇ ਲੁਕਣ ਮੀਟੀ ਖੇਡਦੇ ਸਨ ਤਦ ਵੀ ਦੋਸਤਾਂ ਦੀ ਲੋੜ ਹੈ, ਕੌਡੀ ਕਬੱਡੀ ਖੇਡਦੇ ਸਨ ਤਦ ਵੀ ਖੇਡਣ ਸਾਥੀਆਂ ਦੀ ਲੋੜ ਹੈ। ਅੱਜ ਕੱਲ੍ਹ ਬੱਚਾ ਖੇਡਣਾ ਚਾਹੁੰਦਾ, ਮਾਂ ਪਿਓ ਵੀ ਚਾਹੁੰਦੇ ਨੇ, ਬਚਪਨ ਦੇ ਖੇਡਣ ਦੇ ਦਿਨ ਨੇ ਖੇਡੇ, ਲੇਕਿਨ ਖੇਡਣ ਦੇ ਸਾਧਨ ਇੰਨੇ ਬਦਲ ਗਏ। ਨਾ ਗੁਆਂਢੀ ਦਾ ਬੱਚਾ ਗੁਆਂਢੀ ਨਾਲ ਖੇਡਣ ਲਈ ਤਿਆਰ ਹੈ, ਨਾ ਸੰਬੰਧ ਹੈ। ਇਵਨ ਹੁਣ ਤੇ ਭੈਣ ਭਰਾ ਵੀ ਆਪਸ ਵਿੱਚ ਨਹੀਂ ਖੇਡ ਸਕਦੇ। ਇਸ ਲਈ ਖੇਡਣਾ ਇੰਨਾ ਸੀਮਿਤ ਹੋ ਗਿਆ ਕਿ ਮਨੁੱਖ ਨੇ ਭੈਣਾਂ ਭਰਾਵਾਂ ਦੀ ਬਜਾਏ, ਦੋਸਤਾਂ ਮਿੱਤਰਾਂ ਦੀ ਬਜਾਏ ਘਰ ਵਿੱਚ ਬਾਜ਼ਾਰੋਂ ਮੁੱਲ ਲਿਆ ਕੇ ਖਿਡੌਣੇ ਰੱਖ ਲੈਣੇ। ਹੁਣ ਬੱਚਾ ਖਿਡੌਣਿਆਂ ਨਾਲ ਖੇਡਦਾ, ਅੱਗੇ ਭੈਣਾਂ ਨਾਲ ਖੇਡਦਾ ਸੀ, ਭਰਾਵਾਂ ਨਾਲ ਖੇਡਦਾ ਸੀ, ਹੁਣ ਬੱਚਾ ਖਿਡੌਣਿਆਂ ਨਾਲ ਖੇਡਦਾ। ਮੈਂ ਐਸੇ ਘਰ ਵੇਖਣਾ, ਤੁਸੀਂ ਅਕਸਰ ਆਪ ਵੀ ਤੁਹਾਡੇ ਜੀਵਨ ਵਿੱਚ ਰੋਜ਼ ਗੁਜ਼ਰਦਾ, ਘਰਾਂ ਅੰਦਰ ਇੱਕ ਇੱਕ ਰੂਮ, ਇੱਕ ਇੱਕ ਕਮਰਾ ਐਸਾ ਬਣਾ ਦਿੱਤਾ ਗਿਆ, ਇਹ ਟੋਏ ਰੂਮ ਹੈ, ਇਹ ਖਿਡੌਣਿਆਂ ਦਾ ਕਮਰਾ ਹੈ। ਤੇ ਬੱਚੇ ਨੂੰ ਜ਼ਰਾ ਉਦਾਸ ਵੇਖਿਆ, ਖਿਡੌਣਾ ਤੇ ਹੈ, ਉਹਨੂੰ ਆਖਿਆ ਜਾ ਆਪਣੇ ਟੋਏ ਰੂਮ ਵਿੱਚ ਚਲਾ ਜਾ, ਉੱਥੇ ਖੇਡ, ਤੂੰ ਮੇਰੇ ਨਾਲ ਵੀ ਗੱਲ ਨਾ ਕਰ, ਭੈਣ ਨੂੰ ਪੜ੍ਹਨ ਦੇ, ਤੂੰ ਟੋਏ ਰੂਮ ਵਿੱਚ ਚਲਾ ਜਾ, ਜਾ ਕੇ ਪੜ੍ਹ ਖੇਡ। ਮੈਂ ਗੱਲ ਕਰ ਰਿਹਾ ਇਸ ਲਈ ਮੈਨੂੰ ਡਿਸਟਰਬ ਨਾ ਕਰ, ਆਪਣੇ ਟੋਏ ਰੂਮ ਵਿੱਚ ਚਲਾ ਜਾ, ਉੱਥੇ ਖੇਡ। ਬੱਚੇ ਨੇ ਖੇਡਣਾ ਤੀ, ਪਰ ਉਹਦਾ ਚੁਗਿਰਦਾ ਬਦਲ ਗਿਆ, ਹੁਣ ਉਹ ਖਿਡੌਣਿਆਂ ਨਾਲ ਖੇਡਦਾ, ਕਿਸੇ ਭਰਾ ਨਾਲ ਨਹੀਂ ਖੇਡਦਾ, ਕਿਸੇ ਭੈਣ ਨਾਲ ਨਹੀਂ ਖੇਡਦਾ, ਕਿਸੇ ਮਿੱਤਰ ਨਾਲ ਨਹੀਂ ਖੇਡਦਾ, ਖਿਡੌਣਿਆਂ ਨਾਲ ਖੇਡਦਾ। ਅਤੇ ਖਿਡੌਣੇ ਵਿੱਚ ਅਤੇ ਭਰਾ ਵਿੱਚ ਅੰਤਰ ਕੀ ਹੈ? ਭਰਾ ਵਿੱਚ ਜਾਨ ਹੁੰਦੀ ਹੈ, ਖਿਡੌਣਾ ਬੇਜਾਨ ਹੁੰਦਾ, ਉਹਦੀ ਸ਼ਕਲ ਤਾਂ ਉਹ ਜਿਹੀ ਹੋ ਸਕਦੀ ਹੈ, ਉਹਦੇ ਵਿੱਚ ਜਾਨ ਨਹੀਂ ਪਾਈ ਜਾ ਸਕੀ। ਖਿਡੌਣਾ ਬੇਜਾਨ ਹੁੰਦਾ, ਉਹਦੇ 'ਚ ਜੀਵਨ ਕੋਈ ਨਹੀਂ। ਅਤੇ ਭਰਾ ਜਿਹੜਾ ਜਾਂ ਮਿੱਤਰ ਜਿਹੜਾ ਉਹ ਜਾਣ ਵਾਲਾ, ਉਹਦੇ ਅੰਦਰ ਜੀਵਨ ਹੈ। ਮਨੁੱਖ ਨੂੰ ਬਚਪਨ ਵਿੱਚ ਹੀ ਖਿਡੌਣਿਆਂ ਨਾਲ ਖੇਡ ਖੇਡ ਕੇ ਇੱਕ ਸੁਭਾਅ ਬਦਲ ਗਿਆ, ਕਿਉਂਕਿ ਜੇ ਜੀਵਨ ਵਾਲੇ ਕਿਸੇ ਦੋਸਤ ਨਾਲ ਖੇਡਣਾ ਤਾਂ ਤੈਨੂੰ ਉਹਦੇ ਸੁਭਾਅ, ਉਹਦੀਆਂ ਲੋੜਾਂ, ਉਹਦੇ ਮਨ ਦੀ ਖੁਸ਼ੀ, ਉਹਦਾ ਵੀ ਅਹਿਸਾਸ ਕਰਨਾ ਪਏਗਾ। ਜੇ ਜ਼ਰਾ ਨਾਰਾਜ਼ ਹੋਇਆ, ਹੋ ਸਕਦਾ ਤੈਨੂੰ ਸੋਰੀ ਵੀ ਕਹਿਣਾ ਪਵੇ, ਅਭਿਮਾਨ ਛੱਡਣਾ ਪਏਗਾ। ਜੇ ਤੂੰ ਕਿਸੇ ਦੋਸਤ ਨਾਲ ਮਿੱਤਰਤਾ ਕਾਇਮ ਰੱਖਣੀ ਹੈ, ਜੇ ਤੂੰ ਕਿਸੇ ਮਿੱਤਰ ਨਾਲ ਖੇਡਣਾ, ਜੇ ਤੂੰ ਕਿਸੇ ਭਰਾ ਨਾਲ ਖੇਡਣਾ, ਜੇ ਭੈਣ ਨਾਲ ਖੇਡਣਾ, ਤੈਨੂੰ ਸੋਰੀ ਵੀ ਆਖਣਾ ਪਏਗਾ। ਸਵੇਰੇ ਨਹੀਂ ਖੇਡ ਸਕੇਗਾ, ਤੈਨੂੰ ਕੱਲ੍ਹ ਦਾ ਦੁੱਖ ਭੁਲਾਉਣਾ ਵੀ ਪਏਗਾ ਜੇ ਤੂੰ ਭਰਾ ਨਾਲ ਖੇਡਣਾ। ਪਰ ਖਿਆਲ ਕਰੀ, ਖਿਡੌਣੇ ਨਾਲ ਖੇਡਣ ਲਈ ਤੇਰੇ ਲਈ ਇਹ ਕੋਈ ਜ਼ਿੰਮੇਵਾਰੀ ਨਹੀਂ। ਬਾਜ਼ਾਰੋਂ ਮੁੱਲ ਮਿਲ ਜਾਂਦਾ, ਕਰ ਲੈ ਖੇਡ, 10 ਮਿੰਟ, ਅੱਧਾ ਘੰਟਾ, 2-4 ਦਿਨ ਖੇਡ, ਉਠਾ ਕੇ ਸੁੱਟ ਲੈ। ਤੈਨੂੰ ਹੋਰ ਨਾ ਪਸੰਦ ਹੋਵੇ ਬੇਸ਼ੱਕ ਤੋੜ ਦੇ, ਖਿਡੌਣੇ ਨੇ ਨਾਰਾਜ਼ ਨਹੀਂ ਹੋਣਾ। ਜਿਹੜਾ ਮਿੱਤਰ ਨੂੰ ਕੌੜੀ ਗੱਲ ਆਖੇ ਦੇ, ਕਿਸੇ ਦੋਸਤ ਨਾਲ ਖੇਡਣਾ ਹੋਵੇ ਕੌੜੀ ਗੱਲ ਨਾ ਬੋਲੀ, ਕਿਉਂਕਿ ਉਹ ਜਿਉਂਦਾ, ਉਹਦਾ ਅਹਿਸਾਸ ਬਦਲੇਗਾ। ਪਰ ਜੇ ਤੂੰ ਖਿਡੌਣੇ ਨਾਲ ਖੇਡਣਾ ਹੋਵੇ, ਉਹਦੀ ਮਰਜ਼ੀ ਜਿੰਨੀ ਮਰਜ਼ੀ ਹੱਦ ਤੱਕ ਕਰ ਲਈ, ਤੋਹੀਨ ਕਰ ਲਈ, ਉਹਦੇ ਟੁਕੜੇ ਕਰ ਲਈ, ਉਹਨੇ ਬਿਲਕੁਲ ਤੈਨੂੰ ਆਪਣੇ ਮਨ ਦੀ ਨਾਰਾਜ਼ਗੀ ਜ਼ਾਹਿਰ ਨਹੀਂ ਕਰਨੀ। ਉਹਨੇ ਬਾਜ਼ਾਰੋਂ ਮਿਲ ਜਾਣਾ, ਆਹ ਟੁੱਟ ਗਿਆ ਅਗਲਾ ਖਰੀਦ ਲਏਗਾ, ਉਹ ਟੁੱਟ ਗਿਆ ਉਸ ਤੋਂ ਅਗਲਾ ਖਰੀਦ ਲਏਗਾ। ਲੇਕਿਨ ਜੇ ਭੈਣ ਬਾਜ਼ਾਰੋਂ ਖਰੀਦਣਾ ਚਾਹੇ, ਨਹੀਂ ਮਿਲੇਗੀ, ਕਿਉਂਕਿ ਵਿਕਦੀ ਨਹੀਂ ਆ। ਭਰਾ ਜੇ ਤੂੰ ਭਰਾ ਨਾਲ ਖੇਡਣਾ ਚਾਹੇ, ਉਹ ਬਾਜ਼ਾਰੋਂ ਨਹੀਂ ਮਿਲੇਗਾ, ਵਿਕਦਾ ਨਹੀਂ, ਭਰਾ ਨਹੀਂ ਵਿਕਦੇ, ਮਿੱਤਰ ਨਹੀਂ ਬਾਜ਼ਾਰੋਂ ਵਿਕਦੇ, ਹਾਂ ਖਿਡੌਣੇ ਮਿਲ ਜਾਂਦੇ, ਉਹਨਾਂ ਨੂੰ ਖਰੀਦ ਸਕਣਾ ਤੇ ਖਰੀਦ ਕੇ ਉਹਨਾਂ ਨਾਲ ਖੇਡ ਸਕਣਾ। ਤੇ ਖਿਡੌਣਿਆਂ ਨਾਲ ਖੇਡ ਖੇਡ ਕੇ ਤੇਰੇ ਜੀਵਨ ਅੰਦਰ ਇੱਕ ਗੱਲ ਘਰ ਕਰ ਗਈ, ਤੈਨੂੰ ਆਦਤ ਬਣ ਗਈ। ਤੂੰ ਆਖਿਆ ਮੈਂ ਖਿਡੌਣਿਆਂ ਨਾਲ ਖੇਡਿਆ, ਭਾਵੇਂ ਉਹਨਾਂ ਦੀ ਬੇਅਦਬੀ ਕਰਾਂ, ਭਾਵੇਂ ਉਹਨਾਂ ਦੀ ਤੋਹੀਨ ਕਰਾਂ, ਭਾਵੇਂ ਉਹਨਾਂ ਨੂੰ ਤੋੜਾਂ, ਅੱਜ ਖੇਡਾਂ ਕੱਲ੍ਹ ਸੁੱਟ ਦਿਆਂ, ਆਹ ਬੜੇ ਚੰਗੇ ਨੇ, ਬੋਲਦਾ ਹੀ ਨਹੀਂ। ਪਰ ਵਿਸ਼ਵਾਸ ਕਰੀ, ਜਿਹਦੇ ਅੰਦਰ ਕੁਛ ਜਿਉਂਦਾ ਹੈ ਨਾ, ਜਿਹਦੇ ਅੰਦਰ ਜਾਨ ਹੈ, ਜਿਹੜਾ ਜੀਵਨ ਰੱਖਦਾ ਹੈ, ਉਹਨੇ ਤੇਰੇ ਨਾਲ ਖਿਡੌਣਿਆਂ ਵਾਂਗੂ ਨਹੀਂ ਖੇਡਣਾ, ਤੇਰੀ ਮੁੱਠੀ ਵਿੱਚ ਨਹੀਂ ਖੇਡਣਾ। ਉਹਦੀ ਤਾਂ ਗੱਲ ਸੁਣੇਗਾ ਤਾਂ ਖੇਡੇਗਾ, ਜੇ ਤੂੰ ਉਹਨੂੰ ਆਪਣੇ ਨਾਲ ਖਿਡਾਉਣਾ ਚਾਹੁੰਦੇ, ਉਹਦੇ ਅੰਦਰ ਦਾ ਤੈਨੂੰ ਅਹਿਸਾਸ ਰੱਖਣਾ ਪਏਗਾ, ਉਹਦੀਆਂ ਭਾਵਨਾਵਾਂ ਨੂੰ ਤੈਨੂੰ ਜਾਣਨਾ ਪਏਗਾ, ਸਮਝਣਾ ਪਏਗਾ। ਉਹਦੀਆਂ ਆਪਣੀਆਂ ਕੋਈ ਭਾਵਨਾਵਾਂ ਨੇ, ਉਹਦੀ ਆਪਣੀ ਕੋਈ ਚੇਤਨਤਾ ਹੈ, ਉਹਦੇ ਅੰਦਰ ਆਪਣਾ ਕੋਈ ਜੀਵਨ ਹੈ। ਹਾਂ, ਜੇ ਤੂੰ ਖਿਡੌਣਿਆਂ ਨਾਲ ਖੇਡਣਾ ਚਾਹੁੰਦਾ, ਬੜੀ ਖੁਸ਼ੀ ਨਾਲ ਖੇਡੀ ਜਾ, ਭਰਾਵਾਂ ਨਾਲ ਨਹੀਂ ਖੇਡ ਸਕਦਾ, ਉਹ ਤੈਨੂੰ ਬਾਜ਼ਾਰੋਂ ਮੁੱਲ ਵਿਕਦੇ ਮਿਲ ਸਕਦੇ ਨੇ। ਤੂੰ ਸਮਝਣਾ, ਖੌਰੇ ਹਰ ਦੋਸਤ ਵੀ ਬਾਜ਼ਾਰੋਂ ਮੁੱਲ ਵਿਕਦਾ ਮਿਲ ਜਾ, ਤੂੰ ਖਰੀਦ ਲਏਗਾ ਕੋਈ ਦੋਸਤ? ਬਿਲਕੁਲ ਨਹੀਂ ਖਰੀਦ, ਜਿਹਦੇ ਅੰਦਰ ਜਾਣ ਹੈ ਉਹ ਨਹੀਂ ਖਰੀਦਿਆ ਜਾਂਦਾ। ਮੈਂ ਖਰਚ ਕਰਾਂ, ਰੱਬ ਵੀ ਖੇਡਦਾ, ਰੱਬ ਖੇਡਦਾ ਜਿਉਂਦੇ ਨਾਲ, ਉਹਨੇ ਆਪਣੀ ਖੇਡ ਸਾਰੀ ਜਿਉਂਦੀ ਬਣਾਈ। ਇਹੋ ਕਾਰਨ ਹੈ ਰੱਬ ਹਰ ਕਿਸੇ ਦੀ ਮਨ ਦੀ ਘੱਟ ਘੱਟ ਕੇ ਅੰਤਰ ਕੀ ਜਾਣੇ ਭਾਵਨਾ ਮਨ ਸਮਝਦਾ, ਉਹਨੇ ਆਪਣੇ ਐਸੇ ਮਹਿਕਮੇ ਕਾਇਮ ਕਰ ਦਿੱਤੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗੇ, ਵੀ ਉੱਥੇ ਚਲੇ ਜਾਇਓ, ਜੇ ਮਨ ਦੀ ਭਾਵਨਾ ਹੋਵੇ ਦੱਸ ਦਿਓ, ਜੀ ਸੁਣੇਗਾ, ਤੁਸੀਂ ਆਪ ਹੀ ਸੰਬੰਧ ਨਾ ਜੋੜੋ, ਵੱਖਰੀ ਗੱਲ ਹੈ। ਉਹਨੇ ਆਪਣੇ ਹਰ ਪੈਦਾ ਕੀਤੇ ਹੋਏ ਜੀਵ ਲਈ ਟਿਕਾਣੇ ਬਣਾਏ ਨੇ, ਤੂੰ ਉੱਥੇ ਕੁਝ ਆਖ, ਤੇਰੀ ਹਰ ਗੱਲ ਸੁਣਦਾ, ਤੇਰੀ ਪ੍ਰਤਿਪਾਲਨਾ ਵੀ ਕਰਦਾ, ਤੇਰੇ ਸੁੱਖ ਦੁੱਖ ਦਾ ਅਹਿਸਾਸ ਵੀ ਕਰਦਾ। ਬਲਕਿ ਹਜ਼ੂਰ ਨੇ ਬਾਣੀ ਵਿੱਚ ਕਹਿ ਦਿੱਤਾ, ਕਹਿਣ ਲੱਗੇ ਰੱਬ ਖੇਡਦਾ ਹੀ ਸੰਤਾਂ ਨਾਲ ਹੈ, ਕਿਉਂਕਿ ਅੰਦਰੋਂ ਜਿਉਂਦੇ ਨੇ, ਕਹਿਣ ਲੱਗੇ
ਤੂੰ ਸੰਤਨ ਕੀ ਕਰੇ ਪ੍ਰਤਪਾਲਾ, ਸੰਤ ਖੇਲੇ ਤੁਮ ਸੰਗ ਗੋਪਾਲਾ, ਸੰਤ ਖੇਲੇ ਤੁਮ ਸੰਗ ਗੋਪਾਲਾ,
ਉਹਨਾਂ ਨਾਲ ਖੇਡਦਾ ਤੇ ਇਸੇ ਲਈ ਉਹਨਾਂ ਦੇ ਦੁੱਖ ਸੁੱਖ ਨੂੰ ਵੀ ਸਮਝਦਾ। ਆਪਾਂ ਰੋਜ਼ ਪੜ੍ਹਨੇ ਆ ਨਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੇ, ਕਿਉਂਕਿ ਉਹਨੇ ਖੇਡਣਾ ਹੈ। ਅਰੇ ਮੈਂ ਕਿਹਦੇ ਨਾਲ ਖੇਡੇਗਾ ਜੇ ਜੀਵਨ ਵਾਲਿਆਂ ਦੀ ਗੱਲ ਨਹੀਂ ਸੁਣੇਗਾ, ਜੇ ਜੀਵਨ ਵਾਲਿਆਂ ਦੀ ਅਰਦਾਸ ਨਹੀਂ ਸੁਣੇਗਾ, ਉਹਨਾਂ ਦੇ ਮਨ ਦੀਆਂ ਭਾਵਨਾ ਨਹੀਂ ਜਾਣੇਗਾ, ਰੱਬ ਨੇ ਆਪਣੀ ਖੇਡ ਬਿਰਾਸ ਕਰਨੀ ਹੈ। ਉਹ ਖੇਡਾ ਹੈ, ਉਹ ਖੇਡਣਾ ਜਾਣਦਾ, ਇਸ ਲਈ ਖੇਡਣਾ ਵੀ ਜਾਣਦਾ। ਉਹਨੂੰ ਜੁਗਲ ਦਾ ਕਿਵੇਂ ਖੇਡਣਾ, ਇਸ ਲਈ ਆਪਣੀ ਖੇਲ ਅੰਦਰ ਉਹਨੇ ਜੀਵਨ ਰੱਖਿਆ। ਪਰ ਉਹ ਬਦਕਿਸਮਤ ਮਨੁੱਖ, ਤੂੰ ਖਿਡੌਣਿਆਂ ਨਾਲ ਖੇਡ ਖੇਡ ਕੇ ਤੇ ਆਪਣੇ ਬੱਚਿਆਂ ਦੇ ਨੂੰ ਖਿਡੌਣਿਆਂ ਨਾਲ ਖਿਡਾ ਖਿਡਾ ਕੇ ਉਹਦੇ ਜੀਵਨ ਵਿੱਚੋਂ ਜੀਵਨ ਕੱਢ ਦਿੱਤਾ ਹੈ। ਹੁਣ ਉਹ ਨਿਰਜੀਵ ਖਿਡੌਣਿਆਂ ਨਾਲ ਖੇਡਦੇ ਨੇ ਸਾਰੀ ਜ਼ਿੰਦਗੀ ਬਚਪਨ ਤੋਂ, ਪਰ ਉਹਨਾਂ ਦਾ ਮਨ ਉਹ ਜਿਹਾ ਬਣ ਜਾਂਦਾ ਜ਼ਰਾ ਕੁ ਵੱਡੇ ਹੁੰਦੇ ਨੇ, ਫਿਰ ਉਹ ਕਹਿੰਦੇ ਨਹੀਂ ਸਾਨੂੰ ਉਹ ਨਹੀਂ ਚਾਹੀਦਾ ਜਿਹੜਾ ਕੋਈ ਆਪਣੀ ਵੀ ਭਾਵਨਾ ਰੱਖਦਾ ਹੋਵੇ। ਇਹੋ ਕਾਰਨ ਅੱਜ ਦੇ ਸਮਾਜ ਵਿੱਚ ਖਿਡੌਣਿਆਂ ਨਾਲ ਖੇਡ ਖੇਡ ਕੇ ਵੱਡੇ ਹੋਏ ਮਨੁੱਖ ਜਿਹੜੇ ਨੇ, ਜੇ ਉਹ ਰਾਜ ਸਤਾ 'ਤੇ ਚਲੇ ਜਾਣ ਤਾਂ ਉਹਦੇ ਨੇ ਪ੍ਰਜਾ ਸਾਡੀ ਖਿਡੌਣਾ ਬਣ ਕੇ ਰਹਿ ਜਾਏ, ਪਾਰਟੀ ਸਾਡੀ ਖਿਡੌਣਾ ਬਣ ਕੇ ਰਹਿ ਜਾਏ। ਜੇ ਉਹ ਆਪਣੇ ਪਰਿਵਾਰ ਵਿੱਚ ਹੁੰਦੇ ਨੇ ਤਾਂ ਉਹ ਚਾਹੁੰਦੇ ਨੇ ਪਰਿਵਾਰ ਦੇ ਜੀ ਸਾਡੀ ਮੁੱਠੀ ਦਾ ਖਿਡੌਣਾ ਹੋਣ। ਇੱਥੋਂ ਤੱਕ ਜੇ ਗੁਰਦੁਆਰੇ ਆਉਂਦੇ ਨੇ ਇੱਥੇ ਕਹਿੰਦੇ ਨੇ ਪ੍ਰਚਾਰਕ ਰਾਗੀ ਵਿਦਵਾਨ ਬੋਲਣ ਵਾਲੇ ਸਾਡੀ ਮੁੱਠੀ ਦਾ ਖਿਡੌਣਾ ਹੋਣ, ਜਿਵੇਂ ਚਾਹੇ ਜਦੋਂ ਚਾਹੇ ਵਰਤੀਏ ਜਦੋਂ ਚਾਹੀਏ ਸੁੱਟ ਦਈਏ। ਅੱਜ ਦਾ ਸਮਾਜ ਇਹ ਚਾਹੁੰਦਾ ਕਿ ਦੁਨੀਆਂ ਦਾ ਹਰ ਮਨੁੱਖ ਸਾਡੀ ਮੁੱਠੀ ਵਿੱਚ ਖਿਡੌਣਾ, ਕਿਉਂਕਿ ਖਿਡੌਣਿਆਂ ਨਾਲ ਖੇਡਿਆ ਨਾ। ਲੇਕਿਨ ਉਸਨੂੰ ਪਤਾ ਹੋਵੇ ਜਿਹਦੇ ਅੰਦਰ ਜਾਨ ਹੈ ਨਾ, ਉਹਨੇ ਤੇਰੀ ਮੁੱਠੀ ਦਾ ਖਿਡੌਣਾ ਨਹੀਂ ਬਣਨਾ। ਲੈ ਆ ਕੋਈ ਖਰੀਦ ਕੇ ਬੇਜਾਨ ਖਰੀਦ ਸਕਣਾ, ਉਹਦੇ ਨਾਲ ਖੇਡੀ ਜਾ ਆਪਣੀ ਖੇਲ, ਆਪਣੀ ਖੁਸ਼ੀ ਰਚਾਈ ਦਾ, ਕਿਉਂਕਿ ਤੈਨੂੰ ਆਪਣੀ ਖੁਸ਼ੀ ਲਈ ਖੇਲਣਾ ਚਾਹੀਦਾ ਹੈ, ਲੇਕਿਨ ਕੇਵਲ ਤੇਰੀ ਖੁਸ਼ੀ ਲਈ। ਜੇ ਕਿਸੇ ਦੋਸਤ ਨਾਲ ਖੇਡੇਗਾ ਤੈਨੂੰ ਉਹਦੀ ਖੁਸ਼ ਹੋ ਸਕਦਾ, ਉਹ ਥੱਕਿਆ ਹੋਵੇ ਨਾ ਖੇਡਣਾ ਚਾਹੇ ਤੇਰੇ ਨਾਲ, ਤੈਨੂੰ ਉਹਦੇ ਨਾਲ ਸਹਿਮਤੀ ਪ੍ਰਗਟ ਕਰਨੀ ਪਏਗੀ। ਅੱਜ ਨਹੀਂ ਖੇਡੇਗਾ ਸਵੇਰੇ ਖੇਡ ਲਏਗਾ, ਲੇਕਿਨ ਖਿਡੌਣੇ ਕੋਲ ਤੈਨੂੰ ਪੁੱਛਣ ਦੀ ਵੀ ਲੋੜ ਨਹੀਂ ਵੀ ਤੂੰ ਖੇਡਣਾ ਚਾਹੁੰਦਾ ਕਿ ਨਹੀਂ ਖੇਡਣਾ ਚਾਹੁੰਦਾ। ਉੱਥੇ ਕੇਵਲ ਤੇ ਕੇਵਲ ਤੇਰੀ ਖੁਸ਼ੀ ਹੈ ਤੇ ਉਹ ਖਿਡੌਣਾ ਤੇਰੀ ਖੁਸ਼ੀ ਲਈ ਪੈਦਾ ਹੋਇਆ, ਉਹ ਕੇਵਲ ਤੈਨੂੰ ਖੁਸ਼ ਰੱਖਣਾ ਚਾਹੁੰਦਾ। ਅਤੇ ਸੰਸਾਰ ਅੰਦਰ ਐਸੇ ਖਿਡੌਣੇ ਬੜੇ ਨੇ ਜਿਹੜੇ ਕੇਵਲ ਤੈਨੂੰ ਖੁਸ਼ ਰੱਖਣਾ ਚਾਹੁੰਦੇ ਨੇ ਅਤੇ ਖੁਸ਼ ਰੱਖਣਗੇ, ਉਹਨਾਂ ਨਾਲ ਖੇਡੀ ਜਾ। ਪਰ ਮਤ ਕਿਸੇ ਜਾਣ ਵਾਲੇ ਨੂੰ ਜੀਵਨ ਵਾਲੇ ਨੂੰ ਆਖੇ ਕਿ ਤੂੰ ਵੀ ਮੇਰੀ ਮੁੱਠੀ ਦਾ ਖਿਡੌਣਾ ਬਣ ਜਾ, ਨਾ ਉਹ ਤੇਰੇ ਕੋਲੋਂ ਖਰੀਦਿਆ ਜਾਣਾ ਨਾ ਉਹਨੇ ਤੇਰੀ ਮੁੱਠੀ ਦਾ ਖਿਡੌਣਾ ਬਣਨਾ। ਹਾਂ, ਜੇ ਤੂੰ ਉਹਦੇ ਨਾਲ ਖੇਡਣਾ ਚਾਹੁੰਦਾ ਉਹਦੀਆਂ ਭਾਵਨਾਵਾਂ ਵੀ ਸਮਝ। ਖੇਡ ਮਾੜੀ ਨਹੀਂ ਖੇਡ, ਪਰ ਰੱਬ ਕੋਲੋਂ ਖੇਡਣਾ ਸਿੱਖ, ਗੁਰੂ ਕੋਲੋਂ ਖੇਡਣਾ ਸਿੱਖ। ਰੱਬ ਨੇ ਖੇਡ ਬਣਾਈ ਹੈ, ਖੇਡਣਾ ਚਾਹੁੰਦਾ, ਪਰ ਉਹਨੇ ਜਿਉਂਦਿਆਂ ਦੀ ਖੇਡ ਬਣਾਈ ਹੈ। ਇਸ ਲਈ ਹਰ ਕਿਸੇ ਮਨੁੱਖ ਦੀਆਂ ਭਾਵਨਾਵਾਂ ਨੂੰ ਸੁਣ ਰਿਹਾ ਹੈ, ਜਾਣ ਰਿਹਾ ਹੈ, ਸਮਝ ਰਿਹਾ ਹੈ, ਸਮਝਣ ਤੋਂ ਬਾਅਦ ਸਭ ਦੀ ਪ੍ਰਤਿਪਾਲਨਾ ਕਰ ਰਿਹਾ ਹੈ। ਸਭ ਨੂੰ ਜਿਨ ਜੀਓ ਪਿੰਡ ਮੁੱਖ ਨੱਕ ਦੀਆ ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ, ਇੰਨਾ ਕੁਝ ਹੋਣ ਦੇ ਬਾਵਜੂਦ ਜੇ ਫਿਰ ਵੀ ਦੋਸਤ ਕਿਸੇ ਵੇਲੇ ਕਹਿੰਦਾ ਨਾ ਰੱਬ ਮੈਂ ਤੇਰੇ ਨਾਲ ਨਹੀਂ ਖੇਡਣਾ ਚਾਹੁੰਦਾ, ਉਹ ਕਹਿੰਦਾ ਕੋਈ ਹੱਥ ਨਹੀਂ ਕੱਲ੍ਹ ਖੇਡੇਗਾ। ਨਾਸਤਿਕ ਵੀ ਤਾਂ ਸੰਸਾਰ ਅੰਦਰ ਫਿਰਦੇ ਨੇ, ਉਹਨਾਂ ਨੂੰ ਰੋਟੀ ਦੇ ਜਾਂਦਾ, ਕਹਿੰਦੇ ਕੋਈ ਹਰਜ ਨਹੀਂ, ਮੇਰੀ ਖੇਡ ਦਾ ਹਿੱਸਾ ਨੇ, ਅੱਜ ਨਹੀਂ ਖੇਡੇਗਾ ਕੱਲ੍ਹ ਖੇਡੇਗਾ। ਜਿਹਨੇ ਜਿਉਂਦੇ ਨਾਲ ਖੇਡਣਾ ਹੈ ਨਾ, ਉਹਨੂੰ ਆਪਣਾ ਅਹਿਸਾਸ ਨਿਰਾ ਨਹੀਂ ਦੂਜੇ ਦਾ ਅਹਿਸਾਸ ਵੀ ਕਰਨਾ ਪੈਣਾ। ਰੱਬ ਕੋਲੋਂ ਖੇਡ ਦਾ ਤਰੀਕਾ ਸਿੱਖਣਾ, ਨਤੀਜਾ ਨਿਕਲੇਗਾ। ਜੇ ਨਹੀਂ ਸਿੱਖਾਂਗੇ ਸਾਡੇ ਜੀਵਨ ਦੀ ਖੇਡ ਬਿਲਕੁਲ ਬੇਰਸ, ਬਿਲਕੁਲ ਰੁੱਖੀ ਹੋ ਜਾਏਗੀ। ਕੇਵਲ ਅਸੀਂ ਇੱਕ ਟਾਇਰ ਰੂਮ ਬਣਾ ਲਵਾਂਗੇ ਇਸ ਸੰਸਾਰ ਨੂੰ, ਅਤੇ ਆਪਣਾ ਚੁਗਿਰਦਾ ਉਹ ਪੈਦਾ ਕਰਾਂਗੇ ਜਿਹੜੇ ਸਾਡੇ ਹੱਥ ਵਿੱਚ ਖਿਡੌਣੇ ਰਹਿ ਜਾਣਗੇ। ਤੂੰ ਇਕੱਲਾ ਹੀ ਬੋਲੀ ਜਾ, ਤੇਰੇ ਖਿਡੌਣੇ ਤੇਰੇ ਨੂੰ ਕੋਈ ਜਵਾਬ ਨਹੀਂ ਦੇਣਾ, ਤੂੰ ਇਕੱਲਾ ਹੀ ਖੇਡੀ ਜਾ, ਬਦਲੇ ਵਿੱਚ ਤੈਨੂੰ ਖੇਡ ਦਾ ਕੋਈ ਜਵਾਬ ਨਹੀਂ ਮਿਲਣਾ। ਐਸਾ ਨਾ ਹੋਵੇ ਤੂੰ ਆਪਣਾ ਚੁਗਿਰਦਾ, ਇਹ ਸਮਾਜ, ਇਹ ਸੰਸਾਰ ਇੱਕ ਟੋਏ ਰੂਮ ਬਣਾ ਲਵੇ ਜਿੱਥੇ ਸਭ ਕੁਛ ਨਿਰਜੀਵ ਹੁੰਦਾ ਹੈ, ਜਿੱਥੇ ਸਭ ਕੁਛ ਬੇਜਾਨ ਹੁੰਦਾ ਹੈ। ਅਤੇ ਜੇ ਤੂੰ ਜਿਉਂਦਿਆਂ ਨਾਲ ਖੇਡ ਖੇਡਣਾ ਚਾਹੁੰਦਾ ਤੇ ਹਰ ਇੱਕ ਦੇ ਅਹਿਸਾਸ ਨੂੰ ਪਛਾਣ, ਦੂਜੇ ਦੋਸਤ ਦੀ ਕਦਰ ਕਰ, ਦੂਜੇ ਦੀ ਕੀਮਤ ਪਾ, ਦੂਜੇ ਦਾ ਅਹਿਸਾਸ, ਉਹਨੂੰ ਸਤਿਕਾਰ ਦੇ, ਉਹਨੂੰ ਸਨਮਾਨ ਦੇ, ਤਾਂ ਕਿ ਤੇਰੇ ਜੀਵਨ ਅੰਦਰ ਤੈਨੂੰ ਪਤਾ ਲੱਗੇ ਜੀਵਦਿਆਂ ਨਾਲ ਕਿਵੇਂ ਖੇਡਿਆ ਜਾਂਦਾ। ਬਸ ਇਹ ਹੈ ਰੱਬ ਦੀ ਖੇਡ, ਰੱਬ ਖੇਡਣਾ ਚਾਹੁੰਦਾ ਹੈ। ਇੰਨੀ ਵੱਡੀ ਉਹਨੇ ਖੇਡ ਬਣਾਈ ਹੈ ਅਤੇ ਉਹਦੇ ਵਿੱਚ ਸਾਰਿਆਂ ਦੇ ਅੰਦਰ ਜੀਵਨ ਭਰ ਦਿੱਤਾ, ਸਾਰਿਆਂ ਦੀ ਗੱਲ ਸੁਣਦਾ, ਸਾਰਿਆਂ ਦੀ ਗੱਲ ਸਮਝਦਾ। ਸਤਿਗੁਰੂ ਆਖਦੇ
ਕੀ ਆਖੇ ਬੱਡ ਮੇਲ ਤੁਮਾਸਾ, ਕੀ ਖੇਲ ਬੱਡ ਮੇਲ ਤਮਾਸਾ, ਵਾਹਿਗੁਰੂ ਤੇਰੀ ਸਭ ਰਚਨਾ, ਵਾਹਿਗੁਰੂ ਤੇਰੀ ਸਭ ਰਚਨਾ, ਗੁਰ ਪ੍ਰਸਾਦ ਪਾਈਏ ਪਰਮਾਰਥ, ਗੁਰ ਪ੍ਰਸਾਦ ਪਾਈਏ ਪਰਮਾਰਥ, ਸਤਸੰਗਤ ਸੇਤੀ ਮਨ ਖਜਨਾ, ਸਤਸੰਗਤ ਸੇਤੀ ਮਨ ਖਜਨਾ, ਸਤਸੰਗਤ ਸੇਤੀ ਮਨ ਖਜਨਾ, ਸਤਸੰਗਤ ਸੇਤੀ ਮਨ ਖਜਨਾ, ਬੱਡ ਮੇਲ ਤੁਮਾਸਾ, ਬੱਡ ਮੇਲ ਤੁਮਾਸਾ, ਤੇਰੀ ਸਭ ਰਚਨਾ।